गुरु रूप प्यारी सात संगत जी, वाहेगुरु जी का खालसा, वाहेगुरु जी की फतेह। भाई साहब भाई वीर सिंह जी की कमोलक लिखत श्री कलगीधर चमत्कार विचों एक रचना है गुलाबे दा दूसरा हिस्सा, आओ प्यार नाल सरवण करन की कोशिश करिए जी। हम नीच से उत्तम पाए हर की शरण आई, पाथर डुबदा काढ़ लिया साची वडियाई, बिकसे अमृत पए गुरमत बुद्ध पाई, अको परमल पए अंतर वासना वसाई। सर्व विद्या दे सोमे, सर्व गुणा दी खाण, सर्व हुनरा दे करता, श्री कलगीधर जी बनस्पति विद्या दे भी बड़े प्रेमी से, आनंदपुर बाग लगवाए हुए से। एक ता नदी दे किनारे सी, नदी दा किनारा तच मुच के सुंदर पौड़ियां कट दितियां सन, और फुलां दे बूटे ते क्यारे फैला रखे से। देश देश दे बूटे इस बाग विच से, अंगूर ते बादाम, सेब ते नाशपातियां, बिनफशा दे फुल ते होर सुगंधत झाड़ियां, हिमालय दे जंगली गुलाब सेवती, देसी गुलाब, मोटियां लाचियां आदक वन वन दी बनस्पति दा मानो नगर वसा दिता सी। इथों ताई के हर साल कश्मीरों केसर दियां जड़ां यानी गंडियां मंगवाइया जांदियां सी, जो बड़ी हिकमत नाल पत्थर ते मिट्टी दे गोल गमलिया वर्गे भांडियां विच लाइया जांदियां, और इक लो फुलां ता महाराज जी दे बगीचे विच जरूर ही बहार दे जांदा। मोंगरा, मोतिया, चंबा, सोनजूही, स्वैत जूही, बेला, मालती, चंबेली, कई भांत दा गुलाब, मरुआ, रतन गुलाब आदि सुगंधीदार फुलां दा कुछ शुमार नहीं सी। अचरज है कि दिन रात धर्म राज ते विद्या दे इतने कारज के वेल ना लगे, पर वक्त दे गुरु श्री कलगीधर जी इस बाग दी कदरदानी वास्ते भी वक्त कढ़ दे, और उना दी दया दृष्टि दे कारण इस बगीचे दी जवानी 12 महीने जोबन पर रहंदी। फुटनोट, शौक दी गल है कि आनंदपुर दे लेंदे सारी तुरकां ते राजपूतां ने इस बाग नू वैरान कर दिता। गुलाबियां दा चित अपने ही सोचां दे लहाव ते चढ़ाव विच रह रह के मन बैठा सी कि ए उम्मीद करनी कि साडा सीस भी कलगीधर जी दे चरणां नू कदी छोहे, साडे हाथ भी कोई सेवा इस पवित्र शरीर दी कर लैण। असंभव है, असी उखड़े होए वाल, टुटे होए दंद ते लथे होए नों दी तरह अपने अस्थान ते कदी नहीं जा सकते। इस करके इस उम्मीदों हाथ धो के ए प्रयत्न कीता कि दूर रह के कोई ऐसी सेवा करिए जो किसे बिद जगत दाते दी नजरों लंघ जावे। इस सोच पर उस गुरु के बाग दी मालण नाल गुलाबों ने वाक भी पाई। सहजे सहजे मियां बीबी ने महाराज दे उपबन यानी बाग विच जान दी व्योंत बना ली। उत्थे जा के खास खास सेवा नू हाथ पावना भी आरंभ दिता। इन्हां ने एक खास क्यारे विच गुल, दोपहर दे बूटे इस खूबी नाल लगाए कि जब दोपहर वेले फुल खिड़न तद ए पड़िया जाए पतत पावन बिरद हर स्वामी। इस क्यारे तो वखरे कुछ फुलां वाले बूटे इस तरह गुंथ के लाए कि फुलां दा रुख एक पासे रख लिया, और छड़कां गढ़ के फुलां दियां लिफवियां टाणियां नू एवं टिकाणे टिकाणे लिया के बदा कि मानो कोई त्रीमत खड़ी है। इस प्रकार बाग विच किते किते कई कोतक रच देते। एक दिन श्री दशमेश जी साहेबजादियां समेत लोडे को पैर बाग विच आए, तद इन्हां नवियां कारीगरियां नू वेख के मुस्कराए, पर किहा पुछया कुछ नहीं। इधर इन्हां दी लगन वधदी रही, सिखी दी राजधानी विच रह के पश्चातापी हिरदे दे हुंदिया सिखी सिखण दी कोई लोड़ नहीं सी। आप तो आप नमूना असर करदा गया, और इन्हां दी मर्यादा सिखी दी हो गई। सिख माली दी संगत ने बाणी पढ़नी, सेवा करनी, निर्माण होना, छल छिद्र तो पार रहना, ये गुण सिखा दिते। सियाल दी सीत वधदी जांदी सी ते बाग दे फुल मारे ककर ते पाले दे सुकदे जांदे सी। एक दिन गुलाबियां ने की डिठा कि सिख माली होरी ਇੱਕ ਛਾਏਦਾਰ ਜਗ੍ਹਾ ਵਿੱਚ ਗੁਲਾਬ ਦੇ ਗੁੱਟੇ ਦੇ ਗਮਲੇ ਇਕੱਤਰ ਕਰ ਰਹੇ ਹਨ। ਪੁੱਛਣੇ 'ਤੇ ਪਤਾ ਲੱਗਾ ਕਿ ਦਸ਼ਮੇਸ਼ ਜੀ ਦਾ ਗੁਰਪੁਰਬ ਯਾਨੀ ਵਰੇ ਗੰਢ ਨੇੜੇ ਆ ਰਿਹਾ ਹੈ। ਉਸ ਦਿਨ ਭਾਰੀ ਦੀਵਾਨ ਲੱਗਣਾ ਹੈ ਅਤੇ ਫੁੱਲਾਂ ਨੇ ਲੱਭੇ ਹੱਥ ਨਹੀਂ ਆਉਣਾ। ਇਸ ਕਰਕੇ ਛਾਇਆ ਵਿੱਚ ਸੰਭਾਲ ਰਿਹਾ ਹਾਂ ਕਿ ਜਿੰਨੇ ਕੁ ਵਧੀਕ ਬੂਟੇ ਬਚ ਸਕਣ ਓਨੇ ਹੀ ਸਹੀ। ਬਾਗ ਦੇ ਵੱਡੇ ਮਾਲੀ ਭਾਈ ਕੇਸਰਾ ਸਿੰਘ ਜੀ ਕੇਵਲ ਮਾਲੀ ਹੀ ਨਹੀਂ ਸੇ, ਸਗੋਂ ਸੇਵਾ ਦੇ ਭਾਰੀ ਸ਼ੌਕੀਨ ਸੇ। ਬਾਗ ਦੇ ਕਾਰਦਾਰ ਹੋਣ ਕਰਕੇ ਇਹਨਾਂ ਨੂੰ ਅਸਚਰਜ ਮੂਰਤੀਆਂ ਦੇ ਮੇਲ ਮਿਲਾਪ ਹੁੰਦੇ ਸੇ। ਇਸ ਕਰਕੇ ਅਮੋਲਕ ਸੇਵਾ ਦੇ ਵੇਲੇ ਵੀ ਹੱਥ ਆਇਆ ਕਰਦੇ ਸੇ। ਕਾਂਸ਼ੀ ਦੇ ਪੰਡਿਤ ਰਾਗੋਬਾ ਨੂੰ ਜਦ ਔਰੰਗਜ਼ੇਬ ਨੇ ਇਸ ਜੁਰਮ ਵਿੱਚ ਕਤਲ ਕਰ ਦਿੱਤਾ ਸੀ ਕਿ ਵਿਸ਼ੇਸ਼ਰ ਨਾਥ ਦੇ ਮੰਦਰ ਨੂੰ ਮਸੀਦ ਬਣਾਉਣ ਦੀ ਤਜਵੀਜ਼ ਵੇਲੇ ਇਸਨੇ ਰਤਾ ਕੋ ਚੂੰ ਚਰਾਂ ਕੀਤੀ ਸੀ। ਪੰਡਿਤ ਦੀ ਇਸਤਰੀ ਤ੍ਰਿਅੰਬਕਾ ਬਾਈ ਆਪਣੇ ਇਕਲੌਤੇ ਪੁੱਤਰ ਤਿਲਕਨਾਥ ਨੂੰ ਨਾਲ ਲੈ ਕੇ ਮਰਦਾਵਾਂ ਭੇਸ ਕਰਕੇ ਕਾਂਸ਼ੀ ਤੋਂ ਉੱਠ ਨਸੀ ਸੀ, ਕਿਉਂਕਿ ਉਸਨੂੰ ਆਪਣੇ ਅਤੇ ਬੱਚਿਆਂ ਦੇ ਤਸੀਹਾ ਮਿਲਣ ਦੀ ਖਬਰ ਲੱਗ ਗਈ ਸੀ। ਹਾਂ ਹਾਂ, ਇਤਨੇ ਭਾਰੇ ਹਿੰਦੁਸਤਾਨ ਜੈਸੇ ਦੇਸ਼ ਵਿੱਚ ਇਸ ਅਨਾਥ ਇਸਤਰੀ ਵਾਸਤੇ ਕੋਈ ਜਗ੍ਹਾ ਸਿਰ ਲੁਕਾਉਣੇ ਦੀ ਨਹੀਂ ਸੀ ਕਿ ਜਿੱਥੇ ਔਰੰਗਜ਼ੇਬ ਦੇ ਕਹਿਰ ਦੀ ਤਪਤ ਤੋਂ ਛਾਇਆ ਮਿਲੇ। ਘਾਬਰ ਦੀ ਅਤੇ ਬੌਰਾਨੀ ਹੋਈ ਨੂੰ ਚੇਤਾ ਆ ਗਿਆ ਕਿ ਪਤੀ ਜੀ ਦੇ ਮਿੱਤਰ ਕਾਂਸ਼ੀਨਾਥ ਜਦ ਅਤ ਸਤਾਏ ਗਏ ਤਦ ਕਾਂਸ਼ੀ ਤੋਂ ਨੱਸ ਕੇ ਦਸ਼ਮੇਸ਼ ਕਲਗੀਧਰ ਜੀ ਦੀ ਓਟ ਉਹਨਾਂ ਨੇ ਲਈ ਸੀ। ਇਸ ਤੋਂ ਖਿਆਲ ਫੁਰਿਆ ਕਿ ਮੈਨੂੰ ਵੀ ਜੇ ਇਸ ਭਾਰੀ ਕਲੂਕਾਲ ਵਿੱਚ ਕੋਈ ਓਟ ਮਿਲੇ ਤਾਂ ਦਿਨ ਬੀਤਣਗੇ। ਸੋ ਵਿਚਾਰੀ ਅਨੇਕਾਂ ਜਫ਼ਰ ਜਾਲ ਦੀ ਕਿਤਨੇ ਚਿਰ ਬਾਅਦ ਆਨੰਦਪੁਰ ਪਹੁੰਚੀ। ਦੇਵਨੇਤ ਨਾਲ ਕੇਸਰਾ ਸਿੰਘ ਦੀ ਵੋਟੀ ਕਰਮ ਕੌਰ ਨੂੰ ਇਹ ਮਾਈ ਮਿਲ ਪਈ। ਕਰਮ ਕੌਰ ਉਸਨੂੰ ਸਫ਼ਰਾਂ ਮਾਰੀ ਥੱਕੀ ਅਤੇ ਟੁੱਟੀ ਹੋਈ ਦੇਖ ਕੇ ਆਪਣੀ ਕੁਟੀਆ ਵਿੱਚ ਲੈ ਗਈ ਔਰ ਚੰਗੀ ਆਗਤ ਭਾਗਤ ਕੀਤੀ। ਤ੍ਰਿਅੰਬਕਾ ਬਾਈ ਅਸਲ ਵਿੱਚ ਸਪੁੱਤਰ ਸਣੇ ਬਿਮਾਰ ਸੀ। ਕਰਮ ਕੌਰ ਨੇ ਇਸ ਇਸਤਰੀ ਦੀ ਸੇਵਾ ਸਿਰ ਚੁੱਕੀ, ਆਪਣੀ ਇੱਕ ਨਾਲ ਦੀ ਕੁੱਟੀ ਵਿੱਚ ਵਿਸਰਾਮ ਦਿੱਤਾ, ਇਲਾਜ ਵਾਸਤੇ ਹਕੀਮ, ਸੇਵਾ ਵਾਸਤੇ ਆਪ, ਦਿਲਾਸੇ ਵਾਸਤੇ ਮਹਾਰਾਜ ਜੀ ਦੀ ਬਾਣੀ, ਧੀਰਜ ਵਾਸਤੇ ਕਲਗੀਧਰ ਜੀ ਦੇ ਗੁਣਾਨੁਵਾਦ ਅਤੇ ਪਾਰਲੋਕਿਕ ਸੁੱਖਾਂ ਦੀ ਆਸ਼ਾ ਵਾਸਤੇ ਸਿੱਖੀ ਦਾ ਵਰਣਨ ਆਦਿ ਉਪਰਾਲੇ ਹਰ ਵੇਲੇ ਕਰਦੀ। ਹੁਣ ਇਹ ਪਣਤਾਣੀ ਰਾਜ਼ੀ ਹੋ ਗਈ ਸੀ ਅਤੇ ਸੇਵਾ ਵਿੱਚ ਕੁਝ ਕੁਝ ਹੱਥ ਪੈਰ ਮਾਰਦੀ ਸੀ। ਚੰਬੇਲੀ ਦੇ ਫੁੱਲ ਆਪ ਤੋੜਦੀ ਔਰ ਸੋਹਣੇ ਸਿਹਰੇ ਗੁੰਦ ਕੇ ਸ੍ਰੀ ਕਲਗੀਧਰ ਜੀ ਵਾਸਤੇ ਕਰਮ ਕੌਰ ਦੇ ਹੱਥੀਂ ਭੇਜਦੀ। ਕਰਮ ਕੌਰ ਨੇ ਇੱਕ ਕੁੱਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਰਚੀ ਹੋਈ ਸੀ। ਤ੍ਰਿਅੰਬਕਾ ਬਾਈ ਗੁਰਮੁਖੀ ਪੜ ਗਈ ਸੀ, ਉਸ ਕੁੱਟੀ ਵਿੱਚ ਇਹ ਵੀ ਪਾਠ ਕਰਦੀ ਸੀ। ਸੰਨੇ ਸੰਨੇ ਗੁਲਾਬੋ ਨੂੰ ਵੀ ਕਰਮ ਕੌਰ ਦੀ ਗੁਪਤ ਸੇਵਾ ਦਾ ਪਤਾ ਲੱਗਣ ਲੱਗ ਗਿਆ। ਇੱਥੋਂ ਤਾਈਂ ਕਿ ਇੱਕ ਦਿਨ ਗੁਲਾਬੋ ਨੇ ਪੁੱਛਿਆ ਕਿ ਹੇ ਮਾਤਾ ਕਰਮ ਕੌਰ, ਮੈਂ ਤਾਂ ਪਤਤ ਹੋਣ ਕਰਕੇ ਤੁਸਾਂ ਧਰਮੀ ਜੀਵਾਂ ਦੇ ਨਿਕਟ ਖਲੋਣ ਦੇ ਲਾਇਕ ਨਹੀਂ, ਪਰ ਇਹ ਬੀਬੀ ਤਾਂ ਹਿੰਦੂ ਧਰਮ ਹੈ, ਇਸ ਨੂੰ ਕਿਉਂ ਅੰਮ੍ਰਿਤ ਛਕਾ ਕੇ ਮਹਾਰਾਜ ਦੇ ਚਰਨੀ ਨਹੀਂ ਲਾਇਆ? ਕਰਮ ਕੌਰ ਨੇ ਉੱਤਰ ਦਿੱਤਾ ਕਿ ਇਹ ਸਭੋ ਕੁਝ ਹੋਵੇਗਾ। ਸਿੰਘ ਜੀ ਅਤੇ ਇਹ ਦਾਸੀ ਗੁਰਪੁਰਬ ਵਾਸਤੇ ਕਈ ਸੁਗਾਤਾਂ ਮਹਾਰਾਜ ਲਈ ਤਿਆਰ ਕਰ ਰਹੇ ਹਾਂ, ਇਹ ਪਣਤਾਣੀ ਜੀ ਗੁਰੂ ਜੀ ਵਾਸਤੇ ਛੰਦ ਰਚ ਰਹੇ ਹਨ, ਉਸ ਦਿਨ ਇਹ ਸਾਰੇ ਪੇਸ਼ ਹੋਣਗੇ, ਆਓ ਮੇਰੇ ਨਾਲ। ਇਹ ਕਹਿ ਕੇ ਨਾਲ ਲੈ ਟੁਰੀ। ਇੱਕ ਹੋਰ ਕੁੱਟੀ ਵਿੱਚ ਜਾ ਕੇ ਕੀ ਡਿੱਠਾ ਕਿ ਦੋ ਛੋਟੇ ਛੋਟੇ ਬਾਲਕ ਪੰਘੂੜੇ ਝੂਟ ਰਹੇ ਹਨ ਔਰ ਦੋ ਪਹਾੜਨਾ ਉਹਨਾਂ ਦੀ ਪਾਲਣਾ ਕਰ ਰਹੀਆਂ ਹਨ। ਪੁੱਛਣ ਪਰ ਪਤਾ ਲੱਗਾ ਕਿ ਇਹ ਦੋ ਬੱਚੇ ਇੱਕ ਪਹਾੜੀ ਰਾਜ ਕੰਨਿਆਂ ਨੂੰ ਜਨਮੇ ਸੇ, ਸੋ ਉਸਨੇ ਆਪਣੇ ਮਾਰੇ ਜਾਣ ਦੇ ਭੈ ਕਰਕੇ ਇੱਕ ਨੌਕਾ ਜਿਹੀ ਲੱਕੜੀ ਦੀ ਵੱਡੀ ਪਰਾਤ ਸਮਝੋ ਵਿੱਚ ਪਾ ਕੇ ਨਦੀ ਵਿੱਚ ਰੋੜ ਦਿੱਤੇ ਸੀ। ਪਤੀ ਜੀ ਨੂੰ ਇਸ਼ਨਾਨ ਕਰਦਿਆਂ ਇਹ ਲੱਭ ਪਏ ਸੇ। ਅਸਾਂ ਨੇ ਇਹਨਾਂ ਨੂੰ ਲਿਆ ਕੇ ਪਾਲਣਾ ਪਾ ਦਿੱਤਾ। ਮਾਇਆ ਗੁਰੂ ਕਲਗੀਧਰ ਜੀ ਦੀ ਹੈ, ਮਾਸੂਮਾਂ ਦੀ ਸੇਵਾ ਗੁਰੂ ਜੀ ਦੀ ਪ੍ਰੇਰਨਾ ਨੇ ਕਰਾ ਦਿੱਤੀ ਹੈ। ਸਪਤਮੀ ਵਾਲੇ ਦਿਨ ਇਹ ਵੀ ਦੀਨਾ ਬੰਧੂ ਦੀ ਸੇਵਾ ਵਿੱਚ ਹਾਜ਼ਰ ਕਰਾਂਗੇ। ਫਿਰ ਮਾਈ ਨੇ ਇੱਕ ਬਸਤਾ ਖੋਲ੍ਹ ਕੇ ਕੋਈ 40-50 ਗੁਟਕੇ ਦੱਸੇ ਕਿ ਇਹ ਜਪ ਸਾਹਿਬ ਦੇ ਗੁਟਕੇ ਹਨ ਜੋ ਰਾਤਰੀ ਸਮੇਂ ਮੈਂ ਅਤੇ ਪਤੀ ਜੀ ਲਿਖਦੇ ਰਹੇ ਹਾਂ। ਇਹ ਵੀ ਸਪਤਮੀ ਵਾਲੇ ਦਿਨ ਸ੍ਰੀ ਗੁਰੂ ਜੀ ਪ੍ਰੇਮੀਆਂ ਨੂੰ ਆਪਣੇ ਹੱਥੀਂ ਦੇਣਗੇ। ਕਰਮ ਕੌਰ ਨੂੰ ਗੁਲਾਬਿਆਂ ਨਾਲ ਧਰਮ ਦਾ ਮੋਹ ਹੋ ਗਿਆ ਸੀ। ਉਹ ਚਾਹੁੰਦੀ ਸੀ ਕਿ ਇਸ ਜੋੜੀ ਨੂੰ ਵੀ ਸਪਤਮੀ ਦੀਆਂ ਭੇਟਾਂ ਵਿੱਚ ਹੀ ਮਹਾਰਾਜ ਜੀ ਦੇ ਹਜ਼ੂਰ ਪੇਸ਼ ਕਰੇ। ਇਸ ਕਰਕੇ ਗੁਲਾਬੋ ਨੂੰ ਨਾਲ ਲੈ ਕੇ ਆਪਣੀ ਇੱਕ ਦੁਭੈਣ ਦੇ ਘਰ ਗਈ ਔਰ ਪੁੱਛਿਆ ਕਿ ਭੈਣ ਜੀ, ਸਪਤਮੀ ਦੀ ਭੇਟਾ ਆਪਨੇ ਕੀ ਤਿਆਰ ਕੀਤੀ ਹੈ? ਉਸ ਦੁਭੈਣ ਨੇ ਉੱਤਰ ਦਿੱਤਾ, ਬੀਬੀ ਜੀ, ਭੇਟਾ ਜੋਗੇ ਅਸੀਂ ਕੌਣ ਨਿਕਾਰੇ ਹਾਂ। ਦਸ਼ਮੇਸ਼ ਜੀ ਨੇ ਆਪਣੀ ਪ੍ਰੇਰਨਾ ਨਾਲ ਮਹਿਮੂੜ ਦੇ ਹੱਥ ਸਫਲ ਕਰਵਾਏ ਹਨ। ਇਹ ਦੋ ਜੋੜੇ ਲੋਹੀਆਂ ਦੇ ਤਿਆਰ ਹੋਏ ਹਨ ਜੋ ਭੇਟਾ ਕਰਾਂਗੀ, ਜੇ ਕਬੂਲ ਪੈ ਗਏ ਤਾਂ। ਫਿਰ ਇੱਕ ਹੋਰ ਕਰ ਗਏ, ਉੱਥੇ ਪ੍ਰਸ਼ਨ ਕਰਨੇ 'ਤੇ ਦੱਸਿਆ ਗਿਆ ਕਿ ਇੱਕ ਗਰੀਬ ਰਾਜਪੂਤ ਨੂੰ ਘਾਉ ਪੈ ਕੇ ਕਿਰਮ ਤੁਰ ਪਏ ਸੇ। ਉਸਦੀ ਸੇਵਾ ਵਾਹਿਗੁਰੂ ਪ੍ਰੇਰਨਾ ਵਿੱਚ ਹੋਈ ਹੈ, ਹੁਣ ਤੰਦਰੁਸਤ ਹੈ, ਸਿੱਖੀ ਧਰਮ ਦਾ ਪਿਆਰਾ ਹੈ, ਬਾਣੀ ਪੜ੍ਹਦਾ ਹੈ। ਸਪਤਮੀ ਦੀ ਭੇਟਾ ਉਸ ਭਲੇ ਪੁਰਖ ਨੂੰ ਕਰਕੇ ਯਾਚਨਾ ਕਰਾਂਗੀ ਕਿ ਦੀਨਾ ਬੰਧੂ ਜੀ, ਉਸਨੂੰ ਚਰਨੀ ਲਾ ਲੈ। ਇਸ ਪ੍ਰਕਾਰ ਇੱਕ ਹੋਰ ਕਰ ਗਏ। ਤਦ ਉਸਨੇ ਦੱਸਿਆ ਕਿ ਮੈਂ ਤਾਂ ਕੁਝ ਨਹੀਂ ਕਰ ਸਕੀ, ਕਿਉਂਕਿ 8-9 ਮਹੀਨੇ ਹੁਸ਼ਿਆਰਪੁਰੇ ਹੀ ਰਹੀ ਹਾਂ। ਕੇਵਲ ਇੰਨੀ ਪ੍ਰੇਰਨਾ ਮਹਾਰਾਜ ਜੀ ਦੀ ਹੋਈ ਹੈ ਕਿ ਮੇਰੀ ਭੈਣ ਅਤੇ ਭਣਵਈਆ ਸਦਾ ਲੜਦੇ ਰਹਿੰਦੇ ਹੁੰਦੇ ਸੇ, ਉਹਨਾਂ ਦੀ ਸਾਮਤਾ ਹੋ ਗਈ ਹੈ, ਹੁਣ ਬੜੇ ਪਿਆਰ ਨਾਲ ਵਸਦੇ ਹਨ, ਅੱਜ ਇੱਥੇ ਆ ਗਏ ਹਨ, ਸਪਤਮੀ ਨੂੰ ਚਰਨ ਸ਼ਰਨ ਪ੍ਰਾਪਤ ਹੋਣਗੇ। ਸੋ ਗੁਲਾਬੋ ਨੇ ਪਿਆਰ ਦੇ ਅਨੇਕ ਕਾਰਜ ਦੇਖੇ। ਕਿਸੇ ਨੇ ਸਪਤਮੀ ਦੇ ਦਿਨ ਲਈ ਫੁਲਕਾਰੀਆਂ ਅਤੇ ਬਾਗ ਕੱਢੇ, ਕਿਸੇ ਨੇ ਪੋਥੀਆਂ ਦੇ ਉਤਾਰੇ ਕਰੇ ਸੀ, ਕਿਸੇ ਨੇ ਕੰਘੇ ਕਿਰਪਾਨਾਂ ਤਿਆਰ ਕੀਤੇ ਕਰਵਾਏ ਸੀ, ਕਿਸੇ ਵਿਰਲੇ ਨੇ ਅੰਨ ਇਕੱਤਰ ਕੀਤਾ ਸੀ, ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕਰਕੇ ਬੀੜ ਤਿਆਰ ਕਰਵਾਈ ਸੀ, ਕਈਆਂ ਨੇ ਰੰਡੀਆਂ ਰੋਗੀਆਂ ਨਾਥਾਂ ਦੀ ਪਾਲਣਾ ਕੀਤੀ ਸੀ ਅਤੇ ਉਪਦੇਸ਼ ਦੇ ਕੇ ਅੰਮ੍ਰਿਤ ਦੇ ਅਧਿਕਾਰੀ ਤਿਆਰ ਕਰੇ ਸੀ, ਕਈਆਂ ਨੇ ਅੰਨਿਆਂ ਗੁੰਗਿਆਂ ਬੋਲਿਆਂ ਲੂਲੀਆਂ ਦੀ ਪਾਲਣਾ ਕਰੀ ਸੀ, ਕਈਆਂ ਨੇ ਰੱਬ ਅਰਥੀ ਸੜਕਾਂ ਦੀ ਮੁਰੰਮਤ ਕੀਤੀ ਸੀ, ਕਿਸੇ ਨੇ ਖੂਹ ਬਾਵਲੀ ਲਵਾਈ ਸੀ। ਗੱਲ ਕੀ ਗੁਰਪੁਰਬ ਦੇ ਪ੍ਰੇਮੀ ਸੱਚੇ ਸਿਦਕੀ ਸਿੱਖ ਯਥਾ ਸ਼ਕਤ ਸੇਵਾ ਕਰਕੇ ਅਨੰਦਪੁਰ ਜੀ ਨੂੰ ਉਮੜੇ ਚਲੇ ਆ ਰਹੇ ਸਨ ਕਿ ਆਪਣੇ ਸੱਚੇ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਪੇਸ਼ ਕਰਕੇ ਦੈਵੀ ਖੁਸ਼ੀ ਦਾ ਹਿੱਸਾ ਲੈ ਕੇ ਕਿਰਤਾਰਤ ਹੋਈ। ਇਹਨਾਂ ਸਤੋ ਗੁਣੀ ਖੁਸ਼ੀਆਂ ਦੀਆਂ ਤਿਆਰੀਆਂ ਦੇਖ ਦੇਖ ਕੇ ਗੁਲਾਬਾ ਅਤੇ ਗੁਲਾਬੋ ਬੜੇ ਅਚਰਜ ਹੁੰਦੇ ਸਨ। ਈਰਖਾ ਅਤੇ ਦਵੈਗ, ਲਾਲਚ ਅਤੇ ਹੱਠ ਨਾਲ ਸੜਦੀ ਧਰਤੀ ਵਿੱਚ ਇਹ ਬੈਕੁੰਠ ਦਾ ਟੁਕੜਾ ਉਹਨਾਂ ਦੀ ਨਜ਼ਰ ਵਿੱਚ ਕਿੰਨਾ ਪੁੰਨਾ ਕਰਕੇ ਪੈ ਗਿਆ। ਕਿੱਥੇ ਸਾਰੀ ਭਾਰਤ ਭੂਮੀ ਤਮੋ ਗੁਣ ਨਾਲ ਦਗਦ ਹੋ ਰਹੀ ਹੈ, ਕਿੱਥੇ ਇਹ ਸਤੋ ਗੁਣੀ ਟੁਕੜਾ ਜੋ ਸਾਰੇ ਦੇਸ਼ ਵਿੱਚ ਸ਼ਾਂਤੀ ਦੇ ਸੁਨੇਹੇ ਭੇਜ ਰਿਹਾ ਹੈ। ਮੁਖੀ ਧਰਮ ਦੇ ਪਿਆਰੇ ਸਾਲ ਭਰ ਥਾਂ ਥਾਈਂ ਧਰਮ ਪ੍ਰਚਾਰ ਕਰਦੇ ਰਹੇ, ਆਪਣੀ ਆਪਣੀ ਸੇਵਾ ਦੇ ਚਿੱਠੇ ਲਈ ਆ ਰਹੇ ਹਨ। ਗੁਲਾਬੇ ਇਹਨਾਂ ਨੂੰ ਦੇਖਦੇ ਅਤੇ ਪ੍ਰਸੰਨ ਹੁੰਦੇ ਹਨ, ਖਿੜਦੇ ਹਨ ਅਤੇ ਮੌਲਦੇ ਹਨ। ਪਰ ਜਦ ਇਹ ਸੋਚ ਪੈਦਾ ਹੁੰਦੀ ਹੈ ਕਿ ਕਿਵੇਂ ਅੰਮ੍ਰਿਤ ਦਾ ਛਾਂਦਾ ਸਾਡੇ ਤਪਤ ਹਿਰਦਿਆਂ ਨੂੰ ਵੀ ਨਸੀਬ ਹੋਵੇ, ਤਦ ਨਿਰਾਸ਼ ਹੋ ਕੇ ਰਹਿ ਜਾਂਦੇ ਹਨ। ਇਹ ਵਿਚਾਰੇ ਜਾਣਦੇ ਹਨ ਕਿ ਅਸੀਂ ਕੱਟੇ ਜਾ ਚੁੱਕੇ ਹਾਂ। ਇਹਨਾਂ ਸੋਚਾਂ ਵਿੱਚ ਦਿਨ ਕੱਟ ਰਹੇ ਸੇ ਕਿ ਹਕੀਮ ਸਾਹਿਬ ਆ ਗਏ। ਗੁਲਾਬੀਆਂ ਨੇ ਉਹਨਾਂ ਨੂੰ ਨੀਅਤ ਮੁਕਾਮ ਵਿੱਚ ਉਤਾਰਾ ਦਿੱਤਾ, ਪਰ ਕਲੇਜਾ ਹਿੱਲ ਗਿਆ। ਸੁਰਤ ਜੋ ਇੱਕ ਮਹਿਣ ਵਿੱਚ ਜਾ ਰਹੀ ਸੀ, ਮਨ ਉਹ ਠੋਕਰ ਖਾ ਕੇ ਚੌਂਕ ਉੱਠੀ ਕਿ ਹਾਂ, ਅਸੀਂ ਕਿਸ ਕੋ ਕਰਮ ਦੇ ਕਾਰਜ ਲਈ ਇੱਥੇ ਆਏ ਹੋਏ ਹਾਂ? ਕਿਆ ਗੁਰ ਧਰੋਈ ਦਾ ਲੂਣ ਖਾਵਾਂਗੇ? ਗੁਰ ਧਰੋ ਵਿੱਚ ਹਿੱਸਾ ਲਵਾਂਗੇ? ਕਿਆ ਅਸੀਂ ਇਸ ਦਾਤੇ ਨਾਲ ਦਗਾ ਕਰਾਂਗੇ? ਤ੍ਰਿਕਾਰ ਹੈ ਐਸੇ ਜੀਵਨ ਪਰ ਅਤੇ ਐਸੇ ਕਰਮਾਂ ਪਰ। ਪਰੰਤੂ ਹੁਣ ਉਹ ਦਿਲ ਨਹੀਂ ਜੋ ਦਿਕਤਪੀਆ ਵਿੱਚ ਜੰਮਿਆ ਪਲਿਆ ਸੀ। ਹੁਣ ਤਾਂ ਸ਼ੇਰਾਂ ਦੀ ਸੰਗਤ ਨੇ ਬਹਾਦਰੀ ਦੀ ਰੰਗਤ ਲਾ ਦਿੱਤੀ ਸੀ। ਉਹ ਦਿਲ ਜੋ ਕਾਇਰ ਸੀ, ਠੋਕ ਠੋਕ ਕੇ ਆਵਾਜ਼ਾਂ ਦਿੰਦਾ ਹੈ ਕਿ ਸਰੀਰ ਦੇਵਾਂਗੇ ਪਰ ਆਪਣੇ ਦਿਲ ਦੇ ਭਾਵ ਨੂੰ ਢੋਆ ਨਹੀਂ ਦੇਵਾਂਗੇ। ਮੌਤ ਨੂੰ ਪਾਪ ਜੀਵਨ ਨਾਲੋਂ ਵਧੀਕ ਪਿਆਰ ਕਰਾਂਗੇ। ਪਰ ਹੈ ਉਧਰ ਲੂਣ ਖਾਧਾ ਹੋਇਆ ਹੈ, ਹੁਣ ਤੱਕ ਨੌਕਰੀ ਹੈ, ਸਵਾਮੀ ਧਰੋ ਦੀ ਹੱਤਿਆ ਤੋਂ ਡਰ ਲੱਗਦਾ ਹੈ। ਐਸਾ ਚਿਤ ਦੁਥੋੜ ਹੋਇਆ ਕਿ ਸੰਭਲਦਾ ਹੀ ਨਹੀਂ। ਹਕੀਮ ਸਾਹਿਬ ਹਾਲ ਚਾਲ ਪੁੱਛਦੇ ਹਨ ਇਹ ਮਾਮੂਲੀ ਗੱਲਬਾਤ ਕਹਿ ਛੱਡਦੇ ਹਨ। ਛੇ ਕੜੇ ਦਿਨ ਹਕੀਮ ਪਾਸ ਜਾ ਕੇ ਗੁਲਾਬੇ ਨੇ ਤਲਵਾਰ ਕੱਢ ਕੇ ਰੱਖ ਦਿੱਤੀ ਔਰ ਕਿਹਾ ਕਿ ਤੁਸੀਂ ਮਾਲਕ ਹੋ, ਤੁਹਾਡਾ ਨਮਕ ਖਾਧਾ ਹੈ, ਧਰੋ ਨਹੀਂ ਕਰਨਾ, ਸੱਚ ਸੁਣ ਲਵੋ ਅਤੇ ਕਤਲ ਕਰ ਦਿਓ। ਇਹ ਕਹਿ ਕੇ ਆਪਣੀ ਨਿਸ਼ਠਾ ਦਾ ਹਾਲ ਸਾਰਾ ਕਹਿ ਦਿੱਤਾ। ਹਕੀਮ ਜੀ ਸਾਰਾ ਬਿਰਤਾਂਤ ਸੁਣ ਕੇ ਬੋਲੇ, ਗੁਲਾਬੇ, ਮੈਂ ਸ਼ਰਈ ਮੁਸਲਮਾਨ ਨਹੀਂ ਹਾਂ। ਸਾਡਾ ਵੱਡਾ ਇੱਕ ਹਿੰਦੂ ਸੀ, ਮੁਸਲਮਾਨ ਹੋ ਕੇ ਵੀ ਹਿੰਦੂ ਦੀ ਨੌਕਰੀ ਵਿੱਚ ਹੀ ਰਿਹਾ। ਪਾਤਸ਼ਾਹ ਹੋ ਕੇ ਭਾਵੇਂ ਕੁਝ ਕੀਤੋਸ, ਪਰ ਮੈਂ ਤਾਂ ਜਦ ਦਾ ਵਿਦਿਆ ਪੜ੍ਹਿਆ ਹਾਂ, ਇਹਨਾਂ ਕਾਜ਼ੀਆਂ ਦੇ ਮਜ਼ਹਬ ਨੂੰ ਤੁੱਛ ਜਾਣਦਾ ਹਾਂ। ਤੁਸੀਂ ਕੋਈ ਧਰਮ ਰੱਖੋ, ਮੇਰੀ ਵੱਲੋਂ ਖੁੱਲ੍ਹ ਹੈ, ਦਿੱਲੀ ਦੇ ਕਾਜ਼ੀਆਂ ਦਾ ਫਿਕਰ ਆਪ ਕਰ ਲੈਣਾ, ਬਾਕੀ ਰਿਹਾ ਕਾਰਜ ਸੋ ਤਾਂ ਹੁਣ ਕਰਨਾ ਹੋਇਆ, ਖਬਰ ਸੁਰਤ ਕੱਢ ਕੇ ਪਾਤਸ਼ਾਹ ਨੂੰ ਹਾਲ ਲਿਖੀਏ। ਗੁਲਾਬੇ ਨੇ ਕਿਹਾ, ਦਿਆਲੂ ਜੀ, ਤੁਸੀਂ ਜੋ ਰਜ਼ਾ ਆਵੇ ਸੋ ਕਰੋ, ਪਰ ਸਾਨੂੰ ਆਪਣੀ ਨੌਕਰੀਓਂ ਮੌਕੂਫ ਕਰ ਦਿਓ, ਅਸਾਂ ਇਸ ਪਾਪ ਕਾਰਜ ਵਿੱਚ ਹਿੱਸਾ ਨਹੀਂ ਜੇ ਲੈਣਾ, ਅਸੀਂ ਤਾਂ ਬੰਦਗੀ ਕਰਕੇ ਜੀਵਨ ਸਫਲਾ ਕਰਨਾ ਹੈ ਅਤੇ ਦੁਖੀਆਂ ਦੀ ਸੇਵਾ ਵਿੱਚ ਦਿਨ ਕੱਟਣੇ ਹਨ। ਚਾਹੇ ਮਾਰੋ ਅਤੇ ਚਾਹੇ ਰੱਖੋ, ਆਪ ਦਾ ਲੂਣ ਖਾਧਾ ਹੈ ਸੋ ਮਾਫ਼ ਕਰ ਦਿਓ, ਨਾ ਕਰੋ ਤਾਂ ਕੋਡੀ ਕੋਡੀ ਮਿਹਨਤ ਮਜ਼ਦੂਰੀ ਕਰਕੇ ਅਦਾ ਕਰਾਂਗੇ, ਜੇ ਮਾਰਨਾ ਚਾਹੋ ਤਾਂ ਹਾਜ਼ਰ ਹਾਂ। ਹਕੀਮ ਮੁਸਕਰਾਉਂਦਾ ਰਿਹਾ ਅਤੇ ਗੁਲਾਬਾ ਆ ਗਿਆ ਲੈ ਕੇ ਵਿਦਾ ਹੋ ਆਇਆ ਅਤੇ ਹਕੀਮ ਜੀ ਨੇ ਉਸ ਪਰ ਕੋਈ ਕਹਿਰ ਨਾ ਕੀਤਾ। ਜੋ ਹਾਲਾਤ ਜ਼ਾਹਿਰਾ ਗੁਰੂ ਜੀ ਦੇ ਦੇਖੇ ਅਤੇ ਸੁਣੇ, ਹਕੀਮ ਨੇ ਲਿਖ ਕੇ ਦਿੱਲੀ ਨੂੰ ਘੱਲ ਦਿੱਤੇ। ਦੂਏ ਦਿਨ ਹਕੀਮ ਨੂੰ ਤਾਪ ਹੋ ਗਿਆ, ਤਾਪ ਵੀ ਐਸਾ ਹੋਇਆ ਕਿ ਮਾਨੋ ਮੌਤ ਦਾ ਆਗੂ ਹੈ। ਸ਼ੁਦਾਈਆਂ ਵਾਂਗੂ ਕੱਪੜੇ ਫਾੜੇ, ਤੜਫੇ ਅਤੇ ਲੁੱਛੇ, ਕਿਸੇ ਵੇਲੇ ਤਪ ਜ਼ਰਾ ਕੋ ਚਵੇਂ ਪਰ ਫਿਰ ਫੂਕ ਕੇ ਚੜ ਜਾਵੇ। ਤਪ ਮੁਹਰਕਾ ਸਹੀ ਹੁੰਦਾ ਸੀ। ਦੋਵੇਂ ਨੌਕਰ ਜੋ ਨਾਲ ਆਏ ਸੇ ਹੌਲੀ ਹੌਲੀ ਖਿਸਕ ਗਏ। ਇੱਕ ਭਤੀਜਾ ਨਾਲ ਆਇਆ ਸੀ, ਉਹ ਵੀ ਨਸ ਤੁਰਿਆ ਕਿ ਜਾ ਕੇ ਜਾਇਦਾਦ ਸਾਂਭ ਲਵਾਂ, ਇਸ ਤਾਂ ਹੁਣ ਬਚਣਾ ਹੀ ਨਹੀਂ ਹੈ। ਜਦ ਗੁਲਾਬੀਆਂ ਨੇ ਇਹ ਦਸ਼ਾ ਦੇਖੀ ਤਦ ਸੋਚਣ ਲੱਗੇ ਕਿ ਗੁਰਦਰੋਹੀ ਹੈ, ਸਾਨੂੰ ਕੀ, ਮਰ ਜਾਏ ਤਾਂ ਚੰਗਾ ਹੈ। ਪਰ ਫਿਰ ਕਰਮ ਕੌਰ ਨੇ, ਜਿਸ ਨੂੰ ਇਹ ਸਾਰੇ ਭੇਦ ਦੱਸ ਚੁੱਕੇ ਸੇ, ਸਮਝਾਇਆ ਕਿ ਤੁਹਾਡਾ ਇਹ ਮਾਲਕ ਹੈ, ਫਿਰ ਪਰਮੇਸ਼ਰ ਦੀ ਕਿਰਤ ਹੈ, ਭਲਾ ਬੁਰਾ ਜੋ ਹੈ ਸੋ ਇਸ ਦਾ ਫਲ ਆਪੇ ਪਾਵੇਗਾ, ਤੁਸੀਂ ਫਲ ਪਰਦਾਤਾ ਨਹੀਂ ਹੋ, ਪਰਮੇਸ਼ਰ ਦੇ ਕਾਰਜ ਨੂੰ ਆਪਣੇ ਹੱਥ ਵਿੱਚ ਕਿਉਂ ਲੈਂਦੇ ਹੋ। ਤੁਸੀਂ ਦੀਨ ਦੁਖੀ ਜਾਣ ਕੇ ਸੇਵਾ ਕਰਕੇ ਆਪਣੇ ਗੁਰੂ ਦੀ ਪ੍ਰਸੰਨਤਾ ਲਓ। ਇਹ ਉਪਦੇਸ਼ ਮਾਮੂਲੀ ਨਹੀਂ ਸੀ, ਘਾਉ ਕਰ ਗਿਆ। ਦੋਵੇਂ ਜਣੇ ਸੇਵਾ ਨੂੰ ਲੱਗ ਪਏ, ਦਿਨੇ ਰਾਤ ਵਾਰੋ ਵਾਰੀ ਚਾਰ ਚਾਰ ਘੜੀਆਂ ਪਹਿਰਾ ਦਿੰਦੇ, ਦਵਾ ਦਾਰੂ ਲਿਆਉਂਦੇ, ਹਰ ਪ੍ਰਕਾਰ ਟਹਿਲ ਕਰਦੇ ਰਹੇ। ਕੋਈ 21 ਦਿਨਾਂ ਮਗਰੋਂ ਤਾਪ ਟੁੱਟ ਗਿਆ, ਬਚਣ ਦੀ ਉਮੀਦ ਘੱਟ ਸੀ, ਪਰ ਜਿਸ ਰਾਖਿਆ ਤਿਸ ਕੋਈ ਨਾ ਮਾਰੇ। ਇੱਧਰ ਇਹ ਅਲੌਕਿਕ ਸੇਵਾ, ਉੱਧਰ ਭਤੀਜੇ ਅਤੇ ਉਹਨਾਂ ਨੌਕਰਾਂ ਦਾ ਨਸ ਜਾਣਾ ਅਜੀਬ ਅਸਰ ਕਰ ਗਿਆ। ਬਿਮਾਰੀ ਕੀ ਸੀ? ਮਾਨੋ ਹਕੀਮ ਜੀ ਨੂੰ ਮੌਤ ਦਿਖਲਾਈ ਦੇ ਗਈ ਸੀ। ਉਹ ਸੁੱਖ ਜਿਨ੍ਹਾਂ ਦੀ ਖਾਤਰ ਉਗਰ ਪਾਪ ਕੀਤੇ ਸੇ, ਕੋੜੇ ਪਾਸਣ ਲੱਗੇ। ਉਹ ਜਿਲਣ ਜਿਸ ਵਿੱਚੋਂ ਮਨ ਉਖੜਦਾ ਹੀ ਨਹੀਂ ਸੀ, ਢਿੱਲੀ ਹੋ ਗਈ। ਤੰਦਰੁਸਤੀ ਦੇਹ ਦੀ ਮੁੜ ਆਈ, ਪਰ ਮਨ ਉਦਾਸੀਨਤਾ ਤੋਂ ਨਾ ਮੁੜਿਆ। ਗੁਲਾਬਾ ਗੁਲਾਬੀ ਪਿਆਰੇ ਲੱਗਦੇ ਹਨ, ਅਰਚਿਤ ਉਪਕਾਰ ਮੰਨਦਾ ਹੈ। ਨਾਲ ਇਹ ਵੀ ਸਮਝ ਪੈ ਗਈ ਹੈ ਕਿ ਇਹਨਾਂ ਨੇ ਜੋ ਸੇਵਾ ਕੀਤੀ ਹੈ, ਇਹ ਇਸ ਨਵੇਂ ਧਰਮ ਦੀ ਖਾਤਰ ਕੀਤੀ ਹੈ ਜਿਸ ਵਿੱਚ ਇਹਨਾਂ ਦਾ ਮਨ ਹੁਣ ਗੱਡਿਆ ਗਿਆ ਹੈ। ਫਿਰ ਦਸ਼ਮੇਸ਼ ਜੀ ਨੂੰ, ਗੁਰੂ ਅਤੇ ਮੈਨੂੰ ਉਹਨਾਂ ਦੇ ਵੈਰੀਆਂ ਦਾ ਦੂਤ ਜਾਣ ਕੇ ਵੈਰ ਕਰਨ ਦੀ ਥਾਂ ਪ੍ਰੇਮ ਕੀਤਾ ਹੈ ਨੇ। ਵਾਹ, ਧਨ ਹੈ ਇਹ ਧਰਮ, ਧਨ ਇਹ ਹਾਦੀ, ਧਨ ਇਹਨਾਂ ਦੀ ਤਾਲੀਮ ਅਤੇ ਧਨ ਇਹ ਸਿੱਖ ਹਨ। ਇਹ ਹੈ ਮਜ਼ਹਬ ਜੋ ਇਹਨਾਂ ਉਜਾੜਾਂ ਵਿੱਚ ਪ੍ਰਫੁੱਲਤ ਹੋ ਰਿਹਾ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਅਤੇ ਸੋਚਾਂ ਵਿੱਚ ਦਿਨ ਰਾਤ ਖਚਿਤ ਰਹਿੰਦਾ, ਪਰ ਖੁੱਲ੍ਹ ਕੇ ਪੁੱਛਦਾ ਕੁਛ ਨਾ, ਛੇਕੜ ਨਾ ਰਿਹਾ ਗਿਆ। ਇੱਕ ਦਿਨ ਗੁਲਾਬੇ ਨੂੰ ਸਿੱਖੀ ਦਾ ਹਾਲ ਪੁੱਛ ਬੈਠਾ। ਗੁਲਾਬੇ ਨੇ ਫਿਰ ਤਾਂ ਆਪਣੇ ਧਰਮ ਦਾ ਸਾਰਾ ਹਾਲ ਕਹਿ ਸੁਣਾਇਆ। ਭਜਨ ਬੰਦਗੀ ਅਤੇ ਸਿਮਰਨ ਦੇ ਰਸ ਦੇ ਅੰਤਰ ਆਤਮੇ ਜਾਗਰਤ ਦੇ ਸਾਰੇ ਹਾਲ ਕਹਿ ਸੁਣਾਏ। ਪਰਉਪਕਾਰ ਦੇ ਅਤੇ ਅਕਾਲ ਪੁਰਖ ਨੂੰ ਵਿਆਪਕ ਜਾਣ ਕੇ ਹੋਮੈ ਤੋਂ ਰਹਿਤ ਹੋ ਕੇ ਸੇਵਾ ਕਰਨ ਦੇ ਜੋ ਨਮੂਨੇ ਦੇਖੇ ਸੇ ਸਾਰੇ ਆਖ ਸੁਣਾਏ। ਉਹ ਧਰਮ ਤੋਂ ਵੇਮੁਖ ਅਤੇ ਦੇਸ਼ ਘਾਤੀ ਅਬੂ ਤਰਾਬ ਚਕਰਾ ਗਿਆ, ਪਰ ਇਹ ਚਕਰਾਉ ਉਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਕੋਈ ਕੀੜਾ ਗੁਲਾਬ ਦੀ ਸੁਗੰਧੀ ਨਾਲ ਚਕਰਾਵੇ। ਕਿੱਥੇ ਉਹ ਧਰੋ ਅਤੇ ਧੱਕੇ ਦਾ ਔਰੰਗਜ਼ੇਬੀ ਵਾਯੂਮੰਡਲ, ਕਿੱਥੇ ਇਹ ਸੱਚ ਅਤੇ ਉਪਕਾਰ ਦਾ ਮਹਿਕਿਆ ਹੋਇਆ ਬੈਕੁੰਠ। ਸਹਿਜੇ ਸਹਿਜੇ ਹਕੀਮ ਹੁਰੀ ਲੱਗੇ ਫਿਰਨ ਟੁਰਨ, ਅਤੇ ਜੋਤੀ ਪੁੰਜ ਕਲਗੀਧਰ ਜੀ ਦੇ ਆਪਣੇ ਅਤੇ ਉਹਨਾਂ ਦੇ ਪਿਆਰੇ ਸਿੱਖਾਂ ਦੇ ਕੌਤਕ ਵੇਖਣ। ਉਸ ਵਿਚਾਰੇ ਨੇ ਤਲਵਾਰ ਅਤੇ ਭਗਤੀ ਦਾ ਮੁਰਬਾ ਕਾਸ ਨੂੰ ਕਿਤੇ ਸੁਣਿਆ ਸੀ? ਇੱਥੇ ਸੁਣਨ ਤੋਂ ਵਧੀਕ ਪ੍ਰਤੱਖ ਨਜ਼ਰ ਆ ਰਿਹਾ ਸੀ। ਜਿਤਨੇ ਗੁਣ ਮਨੁੱਖ ਵਿੱਚ ਚਾਹੀਏ ਸ੍ਰੀ ਕਲਗੀਧਰ ਜੀ ਵਿੱਚ ਦਿਸਦੇ ਸਨ, ਜਿਤਨੇ ਗੁਣ ਅਵਤਾਰ ਪੈਗੰਬਰ ਵਿੱਚ ਚਾਹੀਏ ਸ੍ਰੀ ਗੁਰੂ ਜੀ ਵਿੱਚ ਪੂਰਨ ਝਲਕਦੇ ਸਨ, ਜਿਤਨੇ ਗੁਣ ਅਕਾਲ ਪੁਰਖ ਦੇ ਸਰਗੁਣ ਸਰੂਪ ਵਿੱਚ ਸ੍ਰਿਸ਼ਟੀ ਪ੍ਰੇਮ ਅਤੇ ਉਪਕਾਰ ਅਤੇ ਚਾਹੀਏ ਇੱਥੇ ਵਿਦਮਾਨ ਸਨ। ਹੁਣ ਕੁਟਿਲ ਅਤੇ ਫੀਣੀ ਵਾਂਗ ਵਲਦਾਰ ਹਿਰਦਾ ਵੀ ਖੁੱਡ ਵਿੱਚ ਵੜਨ ਵਾਲੇ ਸੱਪ ਵਾਂਗੂ ਸਿੱਧਾ ਹੋਣ ਲੱਗਾ। ਪਦਾਰਥਾਂ ਦਾ ਜਾਦੂ, ਸੁੱਖਾਂ ਦਾ ਟੂਣਾ, ਮਾਇਕ ਮੋਜਾਂ ਦਾ ਇੰਦਰ ਜਾਲ ਅੱਖਾਂ ਅੱਗੋਂ ਚੜ੍ਹ ਗਿਆ। ਚਿੱਤ ਕੁਝ ਪਰਉਪਕਾਰ ਕੁਰਬਾਨੀ ਦੂਜੇ ਦੇ ਸੁੱਖ ਹੇਤ ਦੁੱਖ ਝੱਲਣ ਦੀ ਕਦਰ ਕਰਨ ਲੱਗ ਪਿਆ। ਔਰੰਗਜ਼ੇਬ ਦੀ ਖੁਦਗਰਜ਼ੀ, ਪਾਪ ਭਰੇ ਮਨਸੂਬੇ, ਦਗਿਆਂ ਨਾਲ ਰਾਜ ਲੈਣ ਦਾ ਨਕਸ਼ਾ ਬੁਰਾ ਪਾਸਿਆ। ਗੁਰੂ ਜੀ ਦਾ ਉਪਦੇਸ਼ ਅਤੇ ਉਹਨਾਂ ਦੇ ਤਲਵਾਰ ਪਕੜਨ ਦਾ ਉਪਕਾਰੀ ਅਤੇ ਦੀਨ ਰੱਖਿਆ ਦਾ ਅਸੂਲ ਸਮਝ ਆ ਗਿਆ। ਸਹਿਜੇ ਸਹਿਜੇ ਉਧਰੋਂ ਹਮਦਰਦੀ ਟੁੱਟ ਕੇ ਗੁਰਚਰਨਾਂ ਨਾਲ ਦਰਦ ਹੋ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।